ਵਾਹਿਗੁਰੂ ਸਾਹਿਬ ਜੀਓ।
ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਧਨ ਮੇਰੇ ਹਰ ਕੋ ਨਾਉ, ਇਹੋ ਧਨ ਮੇਰੇ ਹਰ ਕੋ ਨਾਉ, ਗਾਂਠ ਨਾ ਬਾਦੋ ਵੇਦ ਨਾ ਖਾਉ ਰਹਾਉ, ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਰੋ ਜਨ ਸਰਨ ਤੁਮਾਰੀ, ਨਾਉ ਮੇਰੀ ਮਾਇਆ ਨਾਉ ਮੇਰੇ ਪੂੰਜੀ, ਤੁਮੇ ਛੋੜ ਜਾਨੋ ਨਹੀਂ ਦੂਜੀ, ਨਾਉ ਮੇਰੇ ਬੰਧਪ ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਖਾਈ, ਮਾਇਆ ਮੈਂ ਜਿਸ ਰੱਖੈ ਉਦਾਸ, ਕਹਿ ਕਬੀਰ ਹਉ ਤਾਕ ਉਦਾਸ, ਮਾਇਆ ਮੈਂ ਜਿਸ ਰੱਖੈ ਉਦਾਸ, ਕਹਿ ਕਬੀਰ ਹਉ ਤਾਕ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ। ਸਤਿਗੁਰੂ ਕਲਗੀ ਧਰ ਮਹਾਰਾਜ ਨੂੰ ਸਰਬੰਸ ਵਾਰ ਕੇ ਖਾਲਸਾ ਪੰਥ ਸਾਜ ਕੇ ਪੰਥ ਦੀ ਅਤਿਅੰਤ ਕੁਰਬਾਨੀ ਦੀ ਘਾਲਣਾ ਨੂੰ ਵੇਖ ਕੇ ਚਮਕੌਰ ਸਾਹਿਬ ਵਿੱਚ ਬਚਨ ਕੀਤੇ ਸਨ, ਖਾਲਸਾ ਗੁਰੂ ਗੁਰੂ ਖਾਲਸਾ ਇਹ ਵਾਕ ਕਹੇ ਸਨ। ਉਸ ਨੂੰ ਫੇਰ ਪੂਰਨ ਕਰਨ ਵਾਸਤੇ ਜਦੋਂ ਮਹਾਰਾਜ ਸਾਹਿਬ ਜੀ 1765 ਵਿਕਰਮੀ ਚ ਅੱਜ ਦੇ ਦਿਨ ਸੰਘਾਸਨ ਦੇ ਉੱਤੇ ਬੈਠੇ ਸੰਗਤ ਨੂੰ ਅੰਮ੍ਰਿਤ ਵੇਲੇ ਦਰਸ਼ਨ ਦੇ ਰਹੇ ਸਨ, ਕੱਤਕ ਸੁਦੀ ਦੂਜ ਵਾਲੇ ਦਿਨ ਟਿੱਕਾ ਪਿਆ, ਦੂਜ ਸਥਿਤ ਦਾ ਨਾਂ ਹੈ। ਸਿੱਖਾਂ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ ਆਪ ਜੋਤੀ ਜੋ ਸਮਾਉਣਾ ਚਾਹੁੰਦੇ ਹੋ, ਸਾਨੂੰ ਖਾਲਸੇ ਨੂੰ ਕਿਸਦੇ ਲੜ ਲਾਇਆ ਹੈ? ਮਹਾਰਾਜ ਨੇ ਕਿਹਾ ਖਾਲਸਾ ਜੀ ਤੁਹਾਨੂੰ ਅਕਾਲ ਪੁਰਖ ਦੇ ਲੜ ਲਾਇਆ ਹੈ। ਉਸ ਵੇਲੇ ਕਿਹਾ ਮਹਾਰਾਜ ਜਿਸ ਪ੍ਰਕਾਰ ਆਪ ਖਾਲਸਾ ਪੰਥ ਨੂੰ ਲੜ ਲਾ ਕੇ ਅਕਾਲ ਪੁਰਖ ਦੇ ਵਿੱਚ ਵਿਰਾਜਦੇ ਰਹੇ ਹੋ, ਇਸੇ ਪ੍ਰਕਾਰ ਪੰਥ ਵਿੱਚ ਹਮੇਸ਼ਾ ਵਿਰਾਜਣ ਦੀ ਕਿਰਪਾ ਕਰੋ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ, ਜੋ ਹਮਰੀ ਹੁਣ ਰਹਿਤ ਸੋ ਰਾਖਾ, ਗੁਰਬਾਣੀ ਰਸਨਤ ਨਿਟਠ ਚੱਖ ਹੈ, ਮੈਂ ਤਾਂ ਕੋ ਸਦ ਰਹੋ ਸਹਾਇਕ, ਦੂ ਕਲੇਸ਼ ਬਿਘਨ ਸਭ ਕਾਇਕ। ਇਹ ਬਚਨ ਕੀਤੇ ਜੋ ਗੁਰ ਰਹਿਤ ਸਾਡੀ ਰੱਖਣਗੇ ਅਤੇ ਗੁਰਬਾਣੀ ਦਾ ਰਸ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਚੱਖਿਆ ਕਰਨਗੇ, ਅਸੀਂ ਉਹਨਾਂ ਦੇ ਹਰ ਵਕਤ ਸਹਾਇਕ ਰਿਹਾ ਕਰਾਂਗੇ, ਉਹਨਾਂ ਦੇ ਦੁੱਖਾਂ ਕਲੇਸ਼ਾਂ ਨੂੰ ਬਿਘਨਾਂ ਨੂੰ ਸਾਰਿਆਂ ਨੂੰ ਨਾਸ਼ ਕਰਿਆ ਕਰਾਂਗੇ। ਬਚਨ ਕੀਤੇ ਮਹਾਰਾਜ ਨੇ, ਸਿੱਖ ਪੰਚ ਨੂੰ ਮੈਂ ਮੇਰੋ ਵਾਸਾ, ਜੋ ਪੰਜ ਸਿੰਘ ਰਹਿਤ ਸਹਿਤ ਜੈ ਪੰਚੋ ਮਿਲਾ, ਮਨ ਸਰੂਪ ਤੈ ਦੇਖੋ ਭਲਾ, ਜਿੱਥੇ ਰਹਿਣੀ ਦੇ ਸਮੇਤ ਮਿਲਣੋ ਮੇਰਾ ਸਰੂਪ ਜਾਣਨਾ ਕਰੋ ਖਾਲਸਾ ਜੀ। ਇਹ ਬਚਨ ਕੀਤੇ ਸਿੰਘਾਂ ਨੇ ਕਿਹਾ ਮਹਾਰਾਜ ਜਿਵੇਂ ਚਮਕੌਰ ਸਾਹਿਬ ਵਿੱਚ ਪੰਥ ਨੂੰ ਵਡਿਆਈ ਦੇ ਕੇ ਆਪ ਜੀ ਨਾਲ ਵਿਰਾਜਦੇ ਰਹੇ ਹੋ, ਇਸੇ ਪ੍ਰਕਾਰ ਹੁਣ ਵੀ ਸਦਾ ਵਿਰਾਜੋ। ਫਿਰ ਮਹਾਰਾਜ ਸਿੱਖਾਂ ਦੀ ਇਸ ਬੇਨਤੀ ਨੂੰ ਸੁਣ ਕੇ ਮਹਾਰਾਜ ਨੇ ਕਿਹਾ ਭਾਈ ਧੁਰ ਕੀ ਬਾਣੀ ਜਿਹੜੀ ਆਈ ਹੈ ਸਾਰੀ ਚਿੰਤਾ ਨੂੰ ਮੇਟਣ ਵਾਲੀ, ਇਸ ਨੂੰ ਅਸੀਂ ਗੁਰਤਾ ਗੱਦੀ ਬਖਸ਼ਦੇ ਹਾਂ, ਜੋ ਪੰਥ ਦੇ ਅੰਦਰ ਜੁਗੋ ਜੋ ਗੁਰੂ ਰੂਪ ਚੱਲ ਰਹਿਣਗੇ, ਫਿਰ ਗੁਰੂ ਦੇ ਬਦਲਣ ਦੀ ਲੋੜ ਨਾ ਪਵੇਗੀ। ਜਿਵੇਂ ਦਸਾਂ ਜਾਮਿਆਂ 'ਚ ਗੁਰੂ ਵਰਤਿਆ ਹੈ, ਇਵੇਂ ਜਿਹੜਾ ਸਾਡਾ ਸਰੂਪ ਗੁਰੂ ਗ੍ਰੰਥ ਸਾਹਿਬ ਨੂੰ ਜਾਣੇਗਾ ਉਹ ਸਾਡਾ ਸਮਝ ਲਓ, ਉਹ ਸਾਡਾ ਸਿੱਖ ਹੋਵੇਗਾ, ਅਸੀਂ ਉਹਨਾਂ ਦੇ ਗੁਰੂ ਹੈ। ਜਿਸ ਦੇ ਅੰਦਰ ਇਹ ਭਾਵਨਾ ਨਾ ਹੋਵੇਗੀ, ਉਹ ਦੇਹਧਾਰੀਆਂ ਦੇ ਉਦਾਰੇ ਫਿਰਦਾ ਰਹੇਗਾ, ਉਹਨਾਂ ਦੇ ਪਾਸੋਂ ਉਹਨਾਂ ਦਾ ਸਵਾਰਥ ਸਿੱਧ ਨਹੀਂ ਹੋਵੇਗਾ। ਮਾਮੂਲੀ ਜਿਹੀਆਂ ਕਾਮਨਾ ਪੂਰੀਆਂ ਭਾਵੇਂ ਕਰ ਦੇਣਗੇ ਸਿੱਧੀਆਂ ਦੇ ਬਲ ਨਾਲ, ਪਰ ਸਾਧ ਸੰਗਤ ਜੀ ਭੇਖ ਦਿਖਾ ਲੱਗੇ ਠੱਗੇ ਸਭ ਲੋਕਾਂ ਨੂੰ, ਭੇਖਾਂ ਨੂੰ ਦਿਖਾ ਦਿਖਾ ਕੇ ਲੋਕਾਂ ਨਾਲ ਠੱਗੀ ਮਾਰਿਆ ਕਰਨਗੇ, ਜਿਹੜੇ ਆਪਦੇ ਪੈਰ ਧੁਆ ਧੁਆ ਕੇ ਪਜਾਇਆ ਕਰਨਗੇ, ਉਹ ਗੁਰਸਿੱਖੋ ਉਹਨਾਂ ਨੂੰ ਮਸੰਦ ਅਸੀਂ ਕਹਿੰਦੇ ਹਾਂ, ਮਾਰਨ ਕਿਹਾ ਜੋ ਕਰ ਸੇ ਮਸੰਦਨ ਕੀ ਕਹੈ, ਆਣ ਪ੍ਰਸਾਦ ਸਵੈ ਮੋਹ ਦੀਜੈ, ਜੋ ਕੁਛ ਮਾਲ ਤਵਾਲਾ ਸੋ ਤਵ ਅਭੀ ਉੱਠ ਭੇਟ ਹਮਾਰੀ ਕੀਜੈ। ਅਤੇ ਜੇ ਉਹਨਾਂ ਨੂੰ ਪੁੱਛੋਗੇ ਧਿਆਨ ਕਿਹਦਾ ਕਰੀਏ ਅਤੇ ਨਾਮ ਕਿਹਦਾ ਜਪੀਏ, ਤੁਹਾਨੂੰ ਇਹ ਦੱਸਿਆ ਕਰਨਗੇ ਮੇਰੋ ਹੀ ਧਿਆਨ ਧਰੋ ਨਿਸਵਾਸ, ਭੁੱਲ ਕੇ ਔਰ ਕੋ ਨਾਮ ਨਾ ਲੀਜੇ, ਵੀ ਸਾਡਾ ਹੀ ਨਾਮ ਜਪਿਆ ਕਰੋ। ਅਤੇ ਮੇਰਾ ਮੈਂ ਹੀ ਦੇਖ ਸਨ ਟੋਪੀ ਸਰ ਕੱਪੜੀ ਜੁੱਤੇ ਸਣੇ ਖੁਦਾ ਪੂਰਾ ਸਾਬਤ ਹੈ, ਮੇਰਾ ਹੀ ਧਿਆਨ ਕਰਿਆ ਕਰ ਸਿੱਖਾ, ਭੁੱਲ ਕੇ ਨਾਮ ਵੀ ਹੋਰ ਕੇ ਨਾ ਲਿਆ ਕਰ, ਮੈਂ ਹੀ ਸੋਹੂੰ ਅਤੇ ਉਹ ਹੈ, ਇਹ ਤੁਹਾਨੂੰ ਉਪਦੇਸ਼ ਦੇਣਗੇ। ਲੂਟਦਾ ਹੈ ਬਸ ਲੋਕਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵਾ ਹੈ, ਉਹ ਪਸ਼ੂ ਲੋਕ ਜਿਹੜੇ ਇਹਨੂੰ ਲੁੱਟਿਆ ਕਰਨਗੇ, ਕਦੇ ਵਾਹਿਗੁਰੂ ਦੇ ਨਾਂ ਆਪ ਗੁਣ ਗਾਇਆ ਕਰਨਗੇ, ਨਾ ਕਿਸੇ ਨੂੰ ਗੁਣ ਗਾਉਣ ਦੀ ਸਿੱਖਿਆ ਦਿਆ ਕਰਨਗੇ, ਇਹੋ ਜਿਹੇ ਲੋਕ ਹੋਇਆ ਕਰਨਗੇ ਸਾਧ ਸੰਗਤ ਜੀ। ਸੋ ਦੀਨੇ ਕੋ ਨਾਮ ਸੁਣੇ ਭੱਜ ਰਾਤਾ ਹੈ, ਜੋ ਦੇਣਾ ਪੈ ਜੇ ਰਾਤ ਨੂੰ ਬੋਰੀਆ ਵਿਸਰਾ ਬੰਨ ਕੇ ਭੱਜਿਆ ਕਰਨਗੇ। ਅਤੇ ਲੀਨੇ ਬਿਨਾਂ ਨਾ ਲਾਇਕ ਪ੍ਰਸੀਜੇ, ਭੇਟਾ ਲਈ ਤੋਂ ਬਿਨਾਂ ਖੁਸ਼ ਨਹੀਂ ਉਹਨਾਂ ਨੂੰ ਹੋਇਆ ਕਰਨਾ। ਇਸ ਪ੍ਰਕਾਰ ਦੇ ਜਿਹੜੇ ਡਿੰਬ ਦਿਖਾਉਣ ਵਾਲੇ ਹੈ, ਮੇਰਾ ਪੰਥ ਉਹਨਾਂ ਦੇ ਲਿਖੇ ਨਾ ਆਵੇ। ਅਸੀਂ ਪੰਜਾਂ ਪਿਆਰਿਆਂ ਦੇ ਰਾਹੀਂ ਆਪਦਾ ਸਰੂਪ ਜਿਵੇਂ ਅੰਮ੍ਰਿਤ ਛਕਾਇਆ ਹੈ ਪੰਜਾਂ ਪਿਆਰਿਆਂ ਨੂੰ, ਇਵੇਂ ਪੰਜਾਂ ਤੋਂ ਆਪ ਅਸੀਂ ਲਿਆ ਹੈ। ਇਹੋ ਗੁਰੂ ਘਰ ਦੀ ਮਰਿਆਦਾ ਗੁਰਦੀਖਿਆ ਲੈਣ ਦੀ ਸਮਝਿਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕਰਕੇ ਗੁਰੂ ਜਿਹੜੇ ਸਿੱਖ ਹਨ ਪੰਜ ਪਿਆਰੇ, ਉਹਨਾਂ ਨੂੰ ਮਾਰਿਆ। ਪਹਿਲੇ ਪਾਤਸ਼ਾਹ ਦੇ ਬਚਨ ਹੈ, ਜੋ ਗੁਰ ਕੇ ਸਿੱਖ ਮੇਰੇ ਭਾਈ। ਚੌਥੇ ਪਾਤਸ਼ਾਹ ਨੇ ਕਿਹਾ, ਮਹਾਰਾਜ ਨੇ ਕਿਹਾ, ਗੁਰਮਤ ਪੰਜ ਸਖੇ ਗੁਰ ਭਾਈ। ਜਿਹੜੇ ਗੁਰਮਤ ਦੁਆਰਾ ਪੰਜ ਪਿਆਰੇ ਹੋਣਗੇ ਉਹ ਗੁਰ ਭਾਈ ਹੋਣਗੇ, ਉਹਨਾਂ ਦੇ ਅੰਦਰ ਗੁਰੂ ਭਾਵਨਾ ਨਹੀਂ ਹੋਵੇਗੀ, ਸਭ ਕੁਝ ਬਾਣੀ ਨੂੰ ਹੀ ਸਮਝਣਗੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਇਹ ਖਾਲਸਾ ਜੀ ਨਿਸ਼ਚਾ ਰੱਖਣਾ, ਬਾਣਾ ਸਿੱਖੀ ਦਾ ਰੱਖਣਾ, ਪੰਜਾਂ ਪੈਰਾਂ ਦੇ ਰਾਹੀਂ ਅੰਮ੍ਰਿਤ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਕੀਨ ਰੱਖਣਾ। ਜੋ ਗੁਰਾਂ ਦਾ ਉਪਦੇਸ਼ ਸਿੱਖ ਕਮਾਵੇਗਾ ਉਹਨੂੰ ਜਿਸ ਪ੍ਰਕਾਰ ਹੈ, ਅਸੀਂ ਹੁਣ ਤੁਹਾਨੂੰ ਸਖਿਆਤ ਦਰਸ਼ਨ ਦਿੰਦੇ ਹਾਂ ਅਤੇ ਉਧਾਰ ਕਰਦੇ ਹਾਂ, ਇਸੇ ਪ੍ਰਕਾਰ ਚੌਥੇ ਪਾਤਸ਼ਾਹ ਦੇ ਬਚਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਜੋ ਗੁਰਬਾਣੀ ਨੂੰ ਕਹੇ ਨੂੰ ਮੰਨਣਗੇ ਸੇਵਕ, ਜਿਵੇਂ ਪ੍ਰਤੱਖ ਗੁਰੂ ਨਾਨਕ ਸਾਹਿਬ ਉਤਾਰਦੇ ਰਹੇ ਹੈ, ਐਂ ਭਾਈ ਉਹਨਾਂ ਦਾ ਉਧਾਰ ਅਸੀਂ ਕਰਾਂਗੇ। ਇਹ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਸਨ ਸਾਧ ਸੰਗਤ ਜੀ। ਉਹ ਅੱਜ ਸਤਿਗੁਰਾਂ ਦੇ ਗੁਰਤਾ ਗੱਦੀ ਦੇਣ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਲਗੀ ਧਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਪਣਾ ਸੀਸ ਝੁਕਾਇਆ ਹੈ ਅਤੇ ਪੰਜਾਂ ਸਿੰਘਾਂ ਨੂੰ ਤਾਬਿਆ ਖੜ੍ਹੇ ਕਰਕੇ ਇਸ ਪ੍ਰਕਾਰ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਸਰੂਪ ਦਾ ਜਿਹੜਾ ਕੰਮ ਕਰਨ ਦੇਹ ਵਾਲਾ ਉਹ ਪੰਜ ਪਿਆਰੇ ਕਰਨਗੇ। ਇਕੱਲਾ ਆਦਮੀ ਨਹੀਂ ਕੋਈ ਗੁਰੂ ਬਣ ਕੇ ਉਪਦੇਸ਼ ਦੇ ਸਕੇਗਾ, ਅਤੇ ਸਿੱਖ ਕਰਨੀ ਵਾਲੇ ਜਿਹੜੇ ਰਹਿਣੀ ਵਾਲੇ ਹੋਣਗੇ ਬੰਦਗੀ ਵਾਲੇ, ਉਹਨਾਂ ਦੀ ਸੰਗਤ ਬਣਾ ਤੀ ਮਹਾਰਾਜ ਸਾਹਿਬ ਜੀ ਨੇ। ਸੰਗਤ ਕਿੰਨੀ ਖਾਲਸਾ ਮਨੁੱਖੀ ਦਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਆਪ ਹੀ ਗੁਰੂ ਰੂਪ ਹੈ, ਆਪ ਹੀ ਸਿੱਖ ਰੂਪ ਹੋ ਕੇ ਵਰਤਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰਾਂ ਨੇ ਅੱਜ ਦੇ ਦਿਨ ਗੁਰਿਆਈ ਬਖਸ਼ੀ ਸੀ, ਉਹ ਅੰਮ੍ਰਿਤ ਵੇਲੇ ਗੁਰਪੁਰਬ ਸੰਗਤਾਂ ਮਨਾ ਚੁੱਕੀਆਂ। ਹੁਣ ਸੁਣੋ, ਭਗਤ ਬਾਣੀ ਆਰੰਭ ਹੋ ਰਹੀ ਹੈ, ਅਸ਼ਟਪਦੀਆਂ ਗੁਰੂ ਅਰਜਨ ਸਾਹਿਬ ਨੇ ਸੰਪੂਰਨ ਕੀਤੀਆਂ, ਕਬੀਰ ਸਾਹਿਬ ਜੀ ਦੀ ਬਾਣੀ ਭੈਰੋ ਰਾਗ ਜੀ ਪਹਿਲਾਂ ਆ ਰਹੀ ਹੈ, ਭਗਤਾਂ ਦੀ ਬਾਣੀ ਹੋਰਨਾਂ ਦੀ ਵੀ ਹੈ। ਕਬੀਰ ਜੀ ਕਬੀਰ ਸਾਹਿਬ ਦਾ ਉਚਾਰਨ ਹੈ, ਹੁਣ ਘਰ ਪਹਿਲਾਂ ਪਹਿਲੇ ਘੁਰ ਘਰ ਸੁਰਤਾਰ ਚ ਉਚਾਰਨ ਕਰਦੇ ਹਨ।
ਭੈਰੋ ਬਾਣੀ ਭਗਤਾਂ ਕੀ ਕਬੀਰ ਜੀ ਉਹ ਘਰ ਪਹਿਲਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਮੇਰੇ ਹਰ ਕੋ ਨਾਮ।
ਦੇਖੋ ਸਤਿਗੁਰੂ ਜੀ ਨੇ ਤੁਕ ਲਿਖੀ ਹੈ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਵੀ ਇੱਕੋ ਓਂਕਾਰ ਸਤਿਗੁਰੂ ਆ ਉਹਦੀ ਕਿਰਪਾ ਹੈ। ਕਈਆਂ ਨੇ ਇਹਦੇ ਥਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ ਲਿਖਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਜ ਨੇ ਤਾਂ ਇਉਂ ਲਿਖਿਆ ਨੇ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਉਹਨਾਂ ਨੇ ਇਸ ਥਾਂ ਨਾਮਧਾਰੀਆਂ ਨੇ ਬਾਬੇ ਰਾਮ ਸਿੰਘ ਦਾ ਨਾਮ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਸੇ ਪ੍ਰਕਾਰ ਹੋਰ ਅਨੇਕਾਂ ਮਤਾਂ ਵਾਲਿਆਂ ਨੇ ਆਪੋ ਆਪਣੀ ਟਕਸਾਲ ਤੋੜ ਕੇ, ਨਿਰਾਕਾਰੀਆਂ ਨੇ ਆਪਦੀ ਟਕਸਾਲ ਤੋੜ ਲਈ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਹੋਰ ਰਾਧਾ ਸਵਾਮੀਆਂ ਨੇ ਵੀ ਆਪਦੀ ਟਕਸਾਲ ਤੋੜ ਲਈ ਹੈ। ਇਸ ਪ੍ਰਕਾਰ ਲੋਕ ਸਭ ਆਪਣੀ ਆਪਣੀ ਰੁਝਾਨਾ, ਪਾਰ ਬ੍ਰਹਮ ਕਾਹੂ ਨਾ ਪਛਾਣਾ, ਆਪਣੀ ਆਪਣੀ ਪਰਤ ਸੋਭ ਪੀ ਤਾਂ ਕਿ ਬਾਤ ਵਿਸਰ ਜਾਤੀ ਪੀ, ਆਪੋ ਆਪਣੀ ਸੋਭਾ ਦੀ ਸਾਰਿਆਂ ਨੂੰ ਬਣ ਗਈ ਹੈ। ਜੋ ਵਾਹਿਗੁਰੂ ਦੀ ਆਗਿਆ ਖਾਲਸਾ ਪੰਥ ਰਚ ਕੇ ਉਹ ਮਹਾਰਾਜ ਦੀ ਆਗਿਆ ਭੁਲਾ ਦਿੱਤੀ ਹੈ, ਆਪੋ ਆਪਣੇ ਆਪਦਾ ਹੀ ਨਾਮ ਜਪਾਉਂਦੇ ਹੈ। ਸੋ ਜੇ ਭਏ ਪਹਿਲ ਅਵਤਾਰਾ ਆਪ ਤੈਨੂੰ ਜਾ ਪੋਚਾਰਾ। ਇਸ ਪ੍ਰਕਾਰ ਸਭ ਤੇ ਆਪਣਾ ਨਾਮ ਜਪਾਇਓ, ਸਤਨਾਮ ਕਾਮਨਾ ਦਰਾਇਓ। ਇਹ ਹਾਲਤ ਰਹੀ ਹੈ, ਉਹਨੂੰ ਕਾਇਮ ਰੱਖਣ ਵਾਸਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਹੈ। ਸੋ ਅੱਜ ਮਹਾਰਾਜ ਸਾਹਿਬ ਦੇ ਗੁਰਤਾ ਗੱਤੇ ਬਿਰਾਜਮਾਨ ਦੀ ਸੰਗਤਾਂ ਨੂੰ ਸਾਰੀਆਂ ਨੂੰ ਵਧਾਈ ਹੋਵੇ। ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲ ਵਾਦ ਰੂਪ ਹੈ, ਨਾਮ ਪ੍ਰਸਿੱਧ ਹੈ, ਸਤਿ ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ। ਐਸਾ ਇੱਕ ਓਮਕਾਰ ਜੋ ਹੈ ਸਤਿਗੁਰੂ ਰੂਪ ਧਾਰ ਕੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਦੇ ਪਾਸ ਕਿਸੇ ਧਨੀ ਨੇ ਆ ਕੇ ਕਿਹਾ ਕਿ ਕਬੀਰ ਤੇਰੇ ਕੋਲ ਗਰੀਬੀ ਰਹਿੰਦੀ ਹੈ, ਗਰੀਬੀ ਕਰਕੇ ਤੇਰਾ ਗੁਜ਼ਾਰਾ ਘੱਟ ਚੱਲਦਾ, ਆਏ ਗਏ ਸਾਧੂਆਂ ਸੰਤਾਂ ਦੀ ਸੇਵਾ ਤੂੰ ਕਰਨੀ ਚਾਹੁੰਦਾ ਪਰ ਗਰੀਬੀ ਕਰਕੇ ਪੂਰੀ ਸੇਵਾ ਤੇ ਤੂੰ ਹੋ ਨਹੀਂ ਸਕਦੀ, ਆ ਮੇਰੇ ਕੋਲੋਂ ਧਨ ਲੈ ਲਾ ਕੁਛ, ਇਹ ਖਰਚ ਲਿਆ ਕਰ, ਇਸ ਨੂੰ ਖਰਚ ਕੇ ਆਪਦਾ ਸੋਹਣਾ ਵਿਹਾਰ ਚਲਾ ਲੈ। ਸੁਣ ਕੇ ਕਬੀਰ ਸਾਹਿਬ ਜੀ ਨੂੰ ਉੱਤਰ ਦਿੱਤਾ ਹੈ। ਉਂਝ ਤਾਂ ਕਬੀਰ ਸਾਹਿਬ ਜੀ ਦੇ ਪਾਸ ਮਾਇਆ ਜਿਹੜੀ ਸੀ ਸੇਵਾ ਕਰਨ ਵਾਸਤੇ ਕਿੰਨੀ ਵਾਰ ਆਈ ਹੈ, ਕਬੀਰ ਸਾਹਿਬ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਨਤੀਨ ਲੋਕ ਕੀ ਪਿਆਰੀ ਵਾਕ ਕਹੇ ਹਨ। ਸੋ ਇੱਥੇ ਮਹਾਰਾਜ ਦੇ ਨਾਮ ਨੂੰ ਵੱਡਾ ਰਾਜੇ ਦੇ ਜਿਹੜਾ ਇਸ ਸ਼ਾਹੂਕਾਰ ਦਾ ਧਾਮ ਦੇਣਾ ਚਾਹੁੰਦਾ ਹੈ ਉਹਦੇ ਤਾਂ ਮਹਾਰਾਜ ਦੇ ਨਾਮ ਨੂੰ ਹੀ ਕਹਿੰਦੇ ਨੇ, ਮਹਾਰਾਜ ਸਾਹਿਬ ਦਾ ਨਾਮ ਹੀ ਸਭ ਕੁਝ ਹੈ ਸਾਡੇ ਪਾਸ।
ਇਹੋ ਧਨ ਮੇਰੇ ਹਰ ਕੋ ਨਾਮ,
ਇਹ ਭਾਈ ਮੇਰੇ ਪਾਸ ਤਾਂ ਹਰੀ ਅਕਾਲ ਪੁਰਖ ਦਾ ਜੋ ਅੰਮ੍ਰਿਤ ਨਾਮ ਹੈ ਇਹੋ ਧਨ ਮੇਰੇ ਪਾਸ ਹੈ, ਮੈਂ ਹੋਰ ਕੇ ਧਨ ਦੀ ਪਰਵਾਹ ਨਹੀਂ ਕਰਦਾ।
ਗਾਂਠ ਨਾ ਬਾਧੋ ਵੇਚ ਨਾ ਖਾ,
ਜਿਵੇਂ ਸੂਮ ਆਦਮੀ ਗੱਠ ਚ ਬੰਨ ਕੇ ਰੱਖਦੇ ਹੈ, ਨਾ ਆਪ ਖਾਂਦੇ ਹੈ, ਨਾ ਪੀਂਦੇ ਹੈ, ਨਾ ਪਹਿਰਦੇ ਹੈ, ਨਾ ਕਿਸੇ ਨੂੰ ਪੁੱਤਰ ਨੂੰ ਪੋਤਰੇ ਨੂੰ ਅਤੇ ਨਾ ਕਿਸੇ ਪ੍ਰਕਾਰ ਕਿਸੇ ਸਾਧ ਸੰਤ ਦੀ ਸੇਵਾ ਨਹੀਂ ਕਰਦੇ, ਗੱਠ ਚ ਬੰਨ ਕੇ ਸੂਮ ਮਰ ਜਾਂਦੇ ਹਨ। ਇਸ ਪ੍ਰਕਾਰ ਤੁਹਾਨੂੰ ਜਿਹੜੇ ਬੰਧਨ ਵਾਲੇ ਹਨ, ਦੂਏ ਇਹੋ ਜਿਹੇ ਖਰਚੀਲੇ ਹੈ, ਉਹ ਕੀ ਕਰਦੇ ਆ, ਸਭ ਕੁਝ ਵੇਚ ਬੂਚ ਕੇ ਖਾ ਪੀ ਜਾਂਦੇ ਆ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ,
ਗਾਂਠ ਨਾ ਬਾਧੋ ਵੇਚ ਨਾ ਖਾ,
ਨਾ ਭਾਈ ਮੈਂ ਗੱਠ ਚ ਬੰਨਾਂਗਾ ਤੇ ਨਾ ਮੈਂ ਵੇਚ ਕੇ ਖਾ ਜਾਣ ਵਾਲਾ ਹਾਂ, ਪਦਾਰਥ ਨੂੰ ਇਹੋ ਜਿਹੇ ਖਰਚੀਲੇ ਬਣ ਕੇ ਸਭ ਆਪਦੇ ਕੋਲੇ ਕੱਖ ਨਾ ਰੱਖਣਾ, ਸਿਰੇ ਤੇ ਕਰਜ਼ਾ ਚੜਾ ਚੜਾ ਕੇ ਵੀ ਖਾਈ ਪੀ ਜਾਣਾ, ਇਹੋ ਜਿਹੇ ਪੁਰਖ ਹਨ ਕਹੀ। ਇਸ ਪ੍ਰਕਾਰ ਦਾ ਕਬੀਰ ਜੀ ਕਹਿੰਦੇ ਮੇਰਾ ਜੀਵਨ ਨਹੀਂ, ਜੇ ਕੋਈ ਉੱਤਮ ਅਧਿਕਾਰੀ ਆ ਜਾਵੇ ਤਨ ਮਨ ਧਨ ਦੇਣ ਵਾਲਾ, ਉਹਦੇ ਪਾਸੋਂ ਜਿਵੇਂ ਅਵਧੂਤ ਲੋਕ ਹੈ ਨਾ ਕਿ ਜੇ ਕਿਸੇ ਨੂੰ ਦੱਸਤਾ ਮੰਤਰ ਕੋੜੀ ਹੋ ਜਾਏਗਾ ਵੀ ਜਿਨ ਦਿੱਤਾ ਉਹਨਾਂ ਕੋੜੀ ਹੋਇਆ, ਤੈਨੂੰ ਦੇਣ ਵਾਲਾ ਤੈਨੂੰ ਕਹਿੰਦਾ ਕੋੜੀ ਹੋ ਜਾਏਗਾ। ਇਉਂ ਕਹਿੰਦੇ ਇਸ ਪ੍ਰਕਾਰ ਅਵਧੂਤਾਂ ਦੀ ਨਿਆਈ, ਜਿਵੇਂ ਅਨਪੜ੍ਹ ਲੋਕ ਕਿਸੇ ਨੂੰ ਮੰਤਰ ਦੱਸਦੇ ਹੀ ਨਹੀਂ, ਇਉਂ ਗੱਠ ਚ ਨਹੀਂ ਅਸੀਂ ਮੰਨਾਂਗੇ, ਅਧਿਕਾਰੀ ਵੇਖ ਕੇ ਜ਼ਰੂਰ ਉਪਦੇਸ਼ ਦੇ ਦਿਆਂਗੇ, ਉਹਨੂੰ ਪਰਮੇਸ਼ਰ ਦੇ ਨਾਮ ਤੋਂ ਬਾਂਝਾ ਨਹੀਂ ਅਸੀਂ ਰੱਖਾਂਗੇ ਤੇ ਵੇਚ ਨਾ ਖਾਓ। ਜਿਵੇਂ ਵਿਦਵਾਨ ਪੰਡਿਤ ਲੋਕ ਮਾਇਆ ਵਾਸਤੇ ਮਾਇਆ ਕਾਰਨ ਵਿਦਿਆ ਵਿੱਚ ਉਹ ਜਨਮ ਅਵਿਰਥ ਹੈ ਜਾਈ ਵੇਚ ਵੇਚ ਕੇ ਖਾਂਦੇ ਹੈ, ਆਪਦਾ ਪੇੜ ਤੋੜਨ ਵਾਸਤੇ ਹੀ ਉਹ ਵਿਦਿਆ ਨੂੰ ਨਾਮ ਨੂੰ ਲੋਕਾਂ ਨੂੰ ਲਿਖ ਲਿਖ ਕੇ ਦੇਈ ਜਾਂਦੇ ਹਨ। ਮਹਾਰਾਜ ਕਹਿੰਦੇ ਕਿਤੇ ਨਾਲ ਜੀਵਾ ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉੱਜੜਾ ਖੜਵਾੜੇ ਖਲਵਾੜੇ ਕਿਆ ਥਾਉ। ਇਸ ਪ੍ਰਕਾਰ ਬਾਹਲੇ ਲੋਕ ਜਿਹੜੇ ਖਾਣ ਪੀਣ ਦੇ ਸ਼ੌਕੀ ਹੈ ਉਹਨਾਂ ਵਾਂਗੂ ਐਵੇਂ ਬਿਨਾਂ ਮਤਲਬ ਤੋਂ ਪੇੜ ਦੇ ਤੋੜਨ ਵਾਸਤੇ ਪਰਮੇਸ਼ਰ ਦਾ ਨਾਮ ਲੈ ਤੈਨੂੰ ਸੰਤ ਜੀ ਮੰਤਰ ਦੇ ਦਿੰਦੇ ਹੈ, ਲੈ ਤੈਨੂੰ ਰੱਖ ਦੇ ਦਿੰਦੇ ਹੈ, ਲੈ ਤੈਨੂੰ ਸ਼ਬਦ ਦੇ ਦਿੰਦੇ ਹੈ, ਇਹ ਤੇਰੀ ਰੱਖਿਆ ਕਰੂ, ਤੇਰੇ ਕੋਲ ਧਨ ਹੋ ਜੂ, ਕਿਉਂ ਵੇਚ ਵੇਚ ਕੇ ਵੀ ਨਹੀਂ ਖਾਂਦੇ ਅਸੀਂ। ਪਰਮੇਸ਼ਰ ਦੇ ਨਾਮ ਨੂੰ ਜਿਹੜਾ ਅਧਿਕਾਰੀ ਨਾ ਹੋਵੇ ਉਹਨੂੰ ਪੇੜ ਤੋੜਨ ਵਾਸਤੇ ਨਹੀਂ ਅਸੀਂ ਵੇਚਦੇ ਹਾਂ।
ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾਰ,
ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹੋ ਹੀ ਮੇਰੀ ਭਾਈ ਖੇਤੀ ਹੈ, ਤੂੰ ਖੇਤੀ ਕਰ ਲਿਆ ਕਰ ਜੇ ਕਹਿਣ, ਪਰਮੇਸ਼ਰ ਦਾ ਨਾਮ ਹੀ ਸਾਡੀ ਖੇਤੀ ਹੈ। ਮਨਹਾਲੀ ਕਿਰਸਾਨੀ ਕਰਨੀ ਕਰਮ ਪਾਣੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਖ, ਭਾਉ ਕਰਮ ਕਰ ਜਮਸੀ ਸੇ ਕਰ ਭਾਖ ਵੇਖ, ਇਉਂ ਪਰਮੇਸ਼ਰ ਦਾ ਨਾਮ ਹੀ ਸਾਡੀ ਖੇਤੀ ਹੈ।
ਨਾਉ ਮੇਰੇ ਬਾਰੀ,
ਅਤੇ ਪਰਮੇਸ਼ਰ ਤੁਸੀਂ ਬਗੀਚੀ ਬੀਜ ਲਓ, ਫੁੱਲ ਵੇਚ ਲਿਆ ਕਰੋ, ਫਲ ਵੇਚ ਲਿਆ ਕਰੋ, ਤਾਂ ਕਹਿੰਦੇ ਹਨ
ਨਾਉ ਮੇਰੇ ਬਾਰੀ,
ਪਰਮੇਸ਼ਰ ਦਾ ਨਾਮ ਹੀ ਮੇਰੀ ਬਾੜੀ ਹੈ, ਬਗੀਚੀ ਹੈ, ਇਹਦੇ ਚ ਧਰਮ ਰੂਪੀ ਫੁੱਲ ਲੱਗਦੇ ਹਨ, ਬ੍ਰਹਮ ਗਿਆਨ ਰੂਪੀ ਫਲ ਲੱਗਦਾ ਹੈ, ਅਹੀ ਅਤੇ ਸ਼ੁਭ ਗੁਣ ਰੂਪੀ ਪੱਤਰ ਲੱਗਦੇ ਹਨ। ਅਹੀ ਜੀ ਸੁੰਦਰ ਮੇਰੀ ਇਹ ਬਾੜੀ ਬਗੀਚੀ ਹੈ ਨਾਮੇ
ਭਗਤ ਕਰੋ ਜਨ ਸਰਲ ਤੁਮਾਰ।
ਸੱਜੇ ਪਾਤਸ਼ਾਹ ਮੈਂ ਆਪਦੀ ਭਗਤੀ ਕਰਦਾ ਹਾਂ, ਭਗਤੀ ਕਰਦਾ ਹੋਇਆ ਮੈਂ ਜਨ ਤੇਰੀ ਸ਼ਰਨ ਪਿਆ ਹਾਂ, ਤੇਰੀ ਭਗਤੀ ਵੀ ਕਰਦੇ ਹਾਂ ਤੇ ਤੇਰੀ ਸ਼ਰਨ ਵੀ ਪੈ ਰਹੇ ਨੇ ਹਾਂ ਮਾਇਆ ਦੇ ਮੋਹ ਤੋਂ ਬਚਣ ਵਾਸਤੇ।
ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ।
ਫੇਰ ਕਬੀਰ ਤੇਰੇ ਕੋਲ ਮਾਇਆ ਤਾਂ ਹੈ ਨੀ, ਗਰੀਬੀ ਹੈ। ਕਬੀਰ ਸਾਹਿਬ ਕਹਿਣ ਲੱਗਾ ਮੇਰੇ ਕੋਲ ਪਰਮੇਸ਼ਰ ਦਾ ਨਾਮ ਹੀ ਭਾਈ ਮਾਇਆ ਹੈ। ਸੋ ਪਰਮੇਸ਼ਰ ਦਾ ਨਾਮ ਐਸਾ ਅਮੋਲਕ ਹੈ ਇਹਦੇ ਬਰਾਬਰ ਮਾਇਆ ਨਹੀਂ ਹੋ ਸਕਦੀ। ਜਿਹੜੀ ਛਲ ਠੱਗੀ ਕਰਾ ਕੇ ਪਦਾਰਥ ਇਕੱਠਾ ਕਰਨ ਵਾਲੀ ਮਾਇਆ ਹੈ, ਇਹ ਛਲ ਰੂਪ ਮਾਇਆ ਦੀ ਮੈਨੂੰ ਲੋੜ ਨਹੀਂ। ਪਰਮੇਸ਼ਰ ਦਾ ਨਾਮ ਹੈ ਜਿਹੜੀ ਭਗਤੀ, ਇਹੋ ਹੀ ਮੇਰੇ ਕੋਲ ਮਾਇਆ ਹੈ।
ਨਾਉ ਮੇਰੇ ਪੂੰਜੀ।
ਅਤੇ ਪੂੰਜੀ ਹੁੰਦੀ ਹੈ ਜਿਸ ਪ੍ਰਕਾਰ ਚਲਾਉਣ ਵਾਸਤੇ ਰੱਖੀ ਹੁੰਦੀ ਹੈ ਮੂੜੀ, ਉਹ ਗਾਹਾਂ ਕੋਈ ਵਿਹਾਰ ਚਲਾਉਣ ਵਾਸਤੇ, ਸੌਦਾ ਚਲਾਉਣ ਵਾਸਤੇ। ਪਰਮੇਸ਼ਰ ਦਾ ਨਾਮ ਦੀ ਜਿਹੜੀ ਸਰਦਾ ਹੈ ਇਹੋ ਮੇਰੇ ਕੋਲ ਪੂੰਜੀ ਹੈ ਪਰਲੋਕ ਚ ਸਹਾਇਤਾ ਕਰਨ ਵਾਸਤੇ।
ਤੁਮੇ ਛੋੜ ਜਾਨੋ ਨਹੀਂ।
ਪਰਮੇਸ਼ਰ ਦੇ ਸਨਮੁਖ ਚਿੱਤ ਹੋ ਗਿਆ, ਕਹਿਣ ਲੱਗੇ ਹੇ ਪਰਮੇਸ਼ਰ ਕੁਦਰਤ ਨਵਾਜ, ਜਿਵੇਂ ਧੂ ਵੱਲ ਨੂੰ ਇੱਕ ਸੂਈ ਰਹਿੰਦੀ ਹੈ ਜਹਾਜ਼ ਵਾਲਿਆਂ ਦੀ, ਜਦੋਂ ਜਹਾਜ਼ ਨੂੰ ਉਹ ਤੋਰਦੇ ਹੈ ਰਸਤੇ ਵਿੱਚ ਜਦੋਂ ਭੁੱਲ ਜਾਣ, ਉਹ ਸੂਈ ਜਿਹੜੀ ਧਰੂ ਵੱਲ ਨੂੰ ਰਹਿੰਦੀ ਹੈ ਉਹ ਦੱਸਦੀ ਕਿ ਇਸ ਪਾਸੇ ਤੁਸੀਂ ਆਏ ਹੋ, ਇਸ ਪਾਸੇ ਜਾਣਾ। ਇਸੇ ਪ੍ਰਕਾਰ ਚਾਹੇ ਕਿਸੇ ਨੂੰ ਉਪਦੇਸ਼ ਮਹਾਰਾਜ ਦੇ ਪਿਆਰੇ ਦਿੰਦੇ ਹੈ, ਫਿਰ ਚਿੱਤ ਵਾਹਿਗੁਰੂ ਵੱਲ ਹੀ ਰੱਖਦੇ ਹੈ। ਉਪਦੇਸ਼ ਦਿੰਦੇ ਹੋਏ ਵੀ ਇਸ ਤਰੀਕੇ ਨਾਲ ਕਹਿੰਦੇ ਹਨ
ਤੁਮੇ ਛੋੜ ਜਾਨੋ ਨਹੀਂ।
ਹੇ ਪਰਮੇਸ਼ਰ, ਅਸੀਂ ਆਪ ਨੂੰ ਛੱਡ ਕਰਕੇ ਦੂਜੀ ਗੱਲ ਹੀ ਨਹੀਂ ਜਾਣਦੇ, ਦੂਜੀਆਂ ਦੁਆਇਤ ਵਾਲੀਆਂ ਗੱਲਾਂ ਨੀ ਸਾਡੇ ਚੇਤੇ ਆਉਂਦੀਆਂ।
ਨਾਉ ਮੇਰੇ ਬੰਧਪ ਨਾਉ ਮੇਰੇ ਭਾਈ।
ਹੇ ਭਾਈ, ਮੇਰੇ ਸੰਬੰਧੀ ਜਿਹੜੇ ਹਨ, ਨਾਮ ਹੀ ਮੇਰੇ ਸੰਬੰਧੀ ਹੈ, ਤੇ ਹੋਰ ਚਾਚੇ ਤਾਏ ਮਾਤਾ ਪਿਤਾ ਆਦਿਕ, ਤੇ ਨਾਮ ਹੀ ਸਾਡੇ ਸਕੇ ਭਾਈ ਅੰਮਾ ਦੇ ਜਾਏ।
ਨਾਉ ਮੇਰੇ ਸੰਗ ਅੰਤ ਹੋਏ ਸਖਾਈ।
ਸੱਚੇ ਪਾਤਸ਼ਾਹ ਦਾ ਨਾਮ ਮੇਰੇ ਹਰ ਵਕਤ ਅੰਗ ਸੰਗ ਹੈ ਤੇ ਅੰਤ ਦੇ ਵੇਲੇ ਮੇਰੀ ਸਹਾਇਤਾ ਕਰੇਗਾ, ਇਹੋ ਜਿਹਾ ਮਹਾਰਾਜ ਦਾ ਨਾਮ ਹੈ।
ਮਾਇਆ ਮੈਂ ਜਿਸ ਰੱਖੇ ਉਦਾ।
ਇਹ ਕਬੀਰ, ਮਾਇਆ ਸ਼ਾਇਦ ਹੀ ਪਦਾਰਥਾਂ ਦੀ ਕਿਉਂ ਨਹੀਂ ਤੁਸੀਂ ਲੋੜ ਰੱਖਦੇ? ਤਾਂ ਸਾਹਿਬ ਕਬੀਰ ਜੀ ਕਹਿੰਦੇ ਕਬੀਰ ਆਈ ਮੁਝੇ ਪੈ ਅਨ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼। ਕਹਿੰਦੇ ਹਨ ਜਿਸ ਨੂੰ ਮਹਾਰਾਜ ਸਾਹਿਬ ਕਬੀਰ ਜੀ ਕਹਿੰਦੇ ਮਾਇਆ ਦੇ ਵਿੱਚ ਰਹਿੰਦੇ ਨੂੰ ਚਿੱਤ ਨੂੰ ਆਰਾਮ ਰੱਖਣ ਜਿਹੜੇ।
ਕਹਿ ਕਬੀਰ ਹਉ ਤਾਕ ਉਦਾਸ।
ਕਬੀਰ ਸਾਹਿਬ ਜੀ ਕਹਿੰਦੇ ਅਸੀਂ ਉਹਨੂੰ ਆਪਣਾ ਆਪਣੇ ਤਾਈ ਉਹਨਾਂ ਦਾ ਦਾਸ ਮੰਨਦੇ ਹਾਂ। ਧੰਨ ਹੈ ਉਹ ਪੁਰਖ ਜਿਹਨੂੰ ਮਾਇਆ ਵਿੱਚ ਵਾਹਿਗੁਰੂ ਆਰਾਮ ਰੱਖਦਾ ਹੈ, ਮਾਇਆ ਦੇ ਮੋਹ ਚ ਨਹੀਂ ਫਸਦਾ।
ਨਾਂਗੇ ਆਵਨ ਨਾਂਗੇ ਜਾਣ।
ਇੱਕ ਰਾਜਾ ਆ ਗਿਆ ਸਾਹਿਬ ਕਬੀਰ ਦੇ ਪਾਸ, ਕਹਿਣ ਲੱਗਾ ਕਬੀਰ ਵੇਖ ਮੇਰੇ ਕੋਲ ਇੰਨੀ ਭੂਤੀ ਹੈ, ਇੰਨਾ ਮੇਰੇ ਕੋਲ ਰਾਜ ਸਾਜ ਹੈ, ਤੂੰ ਗਰੀਬ ਹੈ, ਤੇਰੇ ਕੋਲ ਕੋਈ ਚੀਜ਼ ਨਹੀਂ ਹੈ। ਤਾਂ ਕਬੀਰ ਸਾਹਿਬ ਜੀ ਵਿਰਾਗ ਨੂੰ ਹੀ ਉਪਦੇਸ਼ ਦਿੰਦੇ ਹਨ।
ਨਾਂਗੇ ਆਵਨ ਨਾਂਗੇ ਜਾਣ।
ਕਹਿਣ ਲੱਗੇ ਹੇ ਰਾਜਾ, ਜਦੋਂ ਚੱਲ ਕੇ ਜੰਮ ਕੇ ਆਏ ਸੀ ਉਦੋਂ ਕੋਈ ਕਿਸੇ ਪ੍ਰਕਾਰ ਦਾ ਪੜਦਾ ਨਹੀਂ ਸੀ, ਨਾ ਕੋਈ ਘੱਗਰੀ ਸੀ, ਨਾ ਕੋਈ ਤਹਿਮਤ ਸੀ, ਤੇ ਨਾ ਕੋਈ ਕਪੀਲ ਸੀ, ਇਉਂ ਨੰਗੇ ਆਉਣਾ ਕੀਤਾ ਸਾਰਿਆਂ ਨੇ।
ਨਾਂਗੇ ਜਾਣਾ,
ਅਤੇ ਜਦੋਂ ਜਾਣਾ ਹੈ ਉਦੋਂ ਵੀ ਨੰਗੇ ਹੀ ਚਲੇ ਜਾਣਾ ਇਹ ਦੁਨੀਆਂ ਚੋਂ, ਕੋਈ ਵਸਤਾ ਨਹੀਂ ਲਿਜਾਣਾ ਕਿਸੇ ਨੇ। ਸਿੰਘ ਦਾ ਕਸ਼ਹਿਰਾ ਪਾ ਦਿੰਦੇ ਆ ਸਰੀਰ ਨੂੰ ਸੰਸਕਾਰਨ ਗਏ ਦੇ। ਮਹਾਰਾਜ ਦੀ ਮਰਿਆਦਾ ਨੇ ਕਿਰਿਆ ਸਹਿਤ ਸਿੱਖ ਸੰਸਕਾਰੇ, ਮਹਾਰਾਜ ਦਾ ਵਜਨਾ ਜਿਹੜਾ ਰਹਿਤ ਵਾਲਾ ਸਿੱਖ ਹੈ ਉਹਦੇ ਪੂਰਾ ਕਸ਼ਹਿਰਾ ਉਵੇਂ ਪਾਵੇ, ਇੱਕ ਪੌਂਚਾ ਲਾ ਕੇ ਦੂਸਰਾ ਪੌਂਚਾ ਇਸ਼ਨਾਨ ਕਰਾ ਕੇ ਅਤੇ ਕਮਰ ਕਸ ਦੂਸਰਾ ਸੁੱਕਾ ਕਸ਼ਹਿਰਾ ਕਮਰ ਦੇ ਨਾਲ ਬੰਨੇ ਕਸ਼ਹਿਰਾ, ਉਸੇ ਤਰ੍ਹਾਂ ਸਿੰਘ ਦੀ ਇਹ ਕਿਰਿਆ ਪੂਰੀ ਹੋਣੀ ਚਾਹੀਦੀ ਹੈ। ਕਿਰਪਾਨ ਧਾਰੀ ਦੇ ਕਿਰਪਾਨ ਪਾਵੇ, ਕੰਘਾ ਸਿਰ ਵਿੱਚ ਰੱਖੇ, ਇਸ ਪ੍ਰਕਾਰ ਭਾਈ ਕਿਰਿਆ ਦੇ ਸਹਿਤ ਸਿੱਖ ਸਰਕਾਰੇ, ਪੰਜਵੀਂ ਰੁੱਤ ਚ ਆਉਂਦੇ ਬਚਣ। ਸਿੱਖ ਦੀ ਕਿਰਿਆ ਪੂਰੀ ਰੱਖੇ, ਐਂ ਨਾ ਹੋਵੇ ਵੀ ਚੱਲ ਹੁਣ ਮਰ ਗਿਆ, ਇਹਦੇ ਕੱਛ ਕੀ ਪਾਉਣੀ ਹੈ, ਇਹਦੇ ਕਿਰਪਾਨ ਕੀ। ਉਦੋਂ ਫਰਜ਼ ਹੁੰਦਾ ਭਾਈ ਜਿਹੜੇ ਸੰਬੰਧੀ ਹੋਣ, ਜਿਹੜੇ ਉਹਦੇ ਮਲਾਪੀ ਹੋਣ, ਉਹ ਸਰੀਰ ਦੀ ਜਦੋਂ ਸਾਰੀ ਉਮਰ ਉਸ ਰਹਿਤ ਰੱਖੀ ਹੈ, ਉਹਦੇ ਅੰਤ ਵੇਲੇ ਦੀ ਉਸ ਵੇਲੇ ਦੀ ਉਹਦੀ ਸੇਵਾ ਜਿਹੜੀ ਹੈ ਇਹ ਉਹਦੀ ਪੂਰੀ ਸੇਵਾ ਹੈ, ਉਹਦੀ ਕਿਰਿਆ ਪੂਰੀ ਰੱਖਣੀ ਰਹਿਣੀ। ਜਾਂ ਹੋਰ ਵੇਖੇ ਹੈ ਕਈ ਸਾਧ ਸੰਗਤ ਜੀ, ਲੋਕ ਉਹ ਕੀ ਕਰਦੇ ਆ, ਇੱਕ ਲੀੜੇ ਨਾਲ ਹੀ ਮੁਰਦੇ ਨੂੰ ਲਪੇਟ ਲੈਂਦੇ ਆ ਤੇ ਉਸੇ ਤਰ੍ਹਾਂ ਸੰਸਕਾਰ ਦਿੰਦੇ ਆ। ਸੋ ਗੁਰਮਤਿ ਦਾ ਇਹ ਅਸੂਲ ਨਹੀਂ, ਕਿਰਿਆ ਦੇ ਸਮੇਤ ਸਿੱਖ ਨੂੰ ਸਾਰੀ ਰਹਿਤ ਦੇ ਵਿੱਚ ਪੂਰਾ ਕਰਕੇ ਜੇ ਕੋਈ ਉਹਦੀ ਰਹਿਤ ਵਿੱਚ ਗਲਤੀ ਹੋਵੇ ਉਦੋਂ ਮਹਾਰਾਜ ਹਜ਼ੂਰ ਅਰਦਾਸ ਕਰਨੀ ਹੈ ਕਿ ਮਹਾਰਾਜ ਇਹਦੀ ਰਹਿਤ 'ਚ ਕੋਈ ਫਰਕ ਪੈ ਜਾਵੇ ਤੁਸੀਂ ਬਖਸ਼ ਲਓ, ਆਪਦਾ ਜਾਣ ਕੇ ਇਉਂ ਅਰਦਾਸ ਵੀ ਕਰਨੀ ਹੈ, ਬਲਕਿ ਫਿਰ ਸਿੱਖ ਦਾ ਸਤਿਕਾਰ ਕਰਨਾ ਲਿਜਾ ਕੇ ਚਿਖਾ 'ਚ ਲਿਜਾ ਕੇ ਜਪ ਸਾਹਿਬ ਦਾ ਪਾਠ ਕਰਨਾ, ਉਦੋਂ ਸਿੰਘਾਂ ਨੂੰ ਕੀਰਤਨ ਕਰਨ ਲੱਗਣਾ ਹੈ, ਜਪ ਸਾਹਿਬ ਦਾ ਪਾਠ ਕਰਕੇ ਸਿਰਾਣੇ ਵੱਲ ਖੜ ਕੇ ਉਸ ਆਦਮੀ ਦੇ ਅਰਦਾਸਾਂ ਕਰਨਾ, ਅਰਦਾਸਾਂ ਕਰਕੇ ਫਿਰ ਅਗਨੀ ਲਾਉਣੀ ਹੈ, ਇਸ ਤਰੀਕੇ ਨਾਲ ਸੰਸਕਾਰ ਕਰਨਾ। ਜੇ ਅੱਧਾ ਸੰਸਕਾਰ ਹੋ ਜਾਵੇ ਉਦੋਂ ਕੀਰਤਨ ਸੋਲੇ ਦਾ ਪਾਠ ਕਰਨਾ, ਮਹਾਰਾਜ ਦੀ ਹਜ਼ੂਰੀ 'ਚ ਆ ਕੇ ਸਤਿਸੰਗ ਜੀ ਅਲਾਣੀਆਂ ਦਾ ਪਾਠ ਕਰਨਾ, ਫਿਰ ਜੇ ਤਾਕਤ ਹੋਵੇ ਸਹਿਜ ਪਾਠ ਕਰਨ ਤਾਂ ਸਹਿਜ ਪਾਠ ਰਖਾਉਣਾ, ਜੇ ਤਾਕਤ ਹੋਵੇ ਅਖੰਡ ਪਾਠ ਦਾ ਅਖੰਡ ਪਾਠ ਕਰਨਾ, ਜਿਹੀ ਜੀ ਸ਼ਕਤੀ ਹੈ ਉਹਦੇ ਨਿਮਿਤ ਅੰਨ ਦੇਣਾ ਹੈ ਜਿੱਦਣ ਭੋਗ ਪਵੇ, ਅਤੇ ਪਾਠੀ ਸਿੰਘ ਦੀ ਸੇਵਾ ਬਸ ਮਾਇਆ ਕਰਕੇ ਜਿੰਨੀ ਕੁ ਸਰਦਾ ਹੋਵੇ ਉਨੀ ਕਰ ਦੇਣੀ ਹੈ, ਹੁਣ ਫੇਰ ਨਹੀਂ ਮੁੜ ਕੇ ਆਉਣਾ, ਉਹਦੇ ਨਿਮਿਤ ਇੰਨਾ ਕੁ ਕਰਨਾ, ਇਹ ਗੁਰੂ ਸਾਹਿਬ ਦਾ ਅਸੂਲ ਹੈ ਸਾਧ ਸੰਗਤ ਜੀ, ਇਸ ਪ੍ਰਕਾਰ ਦੀ ਮਰਜ਼ਾਦਾ 'ਚ ਰਹਿਣਾ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਨੰਗੇ ਜਾਣਾ,
ਇੱਥੋਂ ਦੁਨੀਆਂ 'ਚ ਭਾਈ ਨੰਗੇ ਹੀ ਜਾਣਾ ਹੈ, ਕਿਸੇ ਨੂੰ ਕੋਈ ਪਦਾਰਥ ਨਾਲ ਨਹੀਂ ਲਿਜਾਣਾ। ਲੱਖਾਂ ਪਤੀ ਜਿਹੜੇ ਰਾਜੇ ਹੈ ਉਹ ਵੀ ਖਾਲੀ ਨਾਂਗੇ ਪਾਵੋ ਤੇ ਗਏ, ਜਿਨ ਕੇ ਲਾਖ ਕਰੋੜ
ਕੋਈ ਨਾ ਰਹੇ ਰਾਜਾ ਰਾਣਾ।
ਇਹ ਦੁਨੀਆਂ 'ਚ ਨਾ ਕੋਈ ਰਾਜਾ ਰਜਵਾੜਿਆਂ ਦਾ ਮਾਲਕ ਰਾਜਾ ਰਹੇਗਾ, ਤੇ ਨਾ ਕੋਈ ਰਾਣਾ ਖਤਾਬ ਹੈ, ਰਾ ਸਾਹਿਬ ਰਾਣਾ ਆਦਿਕ ਰਾਣਾ ਪ੍ਰਤਾਪ ਰਾਣਾ, ਇਸ ਪ੍ਰਕਾਰ ਜਿਹੜੇ ਇਹ ਰਾਣਾ ਖਿਤਾਬ ਸੀ ਜਿਵੇਂ ਰਾਜਪੂਤਾਂ ਰਾਜਿਆਂ ਦਾ, ਇਉਂ ਕੋ ਰਾਣੇ ਖਿਤਾਬ ਵਾਲਾ ਵੀ ਨਹੀਂ ਕੋਈ ਰਹੇਗਾ, ਨਾ ਕੋਈ ਰਾਜਾ ਰਹੇਗਾ।
ਰਾਮ ਰਾਜਾ ਨੌਨਿਤ ਮੇਰਾ,
ਇਹ ਰਾਜਾ ਰਾਮ ਜੋ ਪਰਮੇਸ਼ਵਰ ਹੈ ਰਾਜਾ ਸਾਰਿਆਂ ਦਾ, ਉਹ ਨਵੇਂ ਨਿਧੀਆਂ ਦੇ ਦੇਣ ਵਾਲਾ ਮੇਰੇ ਕੋਲੇ ਪ੍ਰਾਪਤ ਹੈ, ਫੇ ਰਾਜਾ ਰਾਮ ਰਾਮ ਹੀ ਨਵੇਂ ਨਿਧੀਆਂ ਦੇਣ ਵਾਲਾ ਮੇਰੇ ਪਾਸ ਹੈ, ਮੈਂ ਤਾਂ ਉਸੇ ਨੂੰ ਆਪਣਾ ਆਪ ਸਮਝਿਆ ਹੈ।
ਸੰਪੈ ਹੇਤ ਕਲਤ ਧਨ ਤੇਰਾ,
ਤੇਰੇ ਕੋਲੇ ਭਾਈ ਸੰਪੈ ਹਾਥੀ ਹੈ ਘੋੜੇ ਹੈ, ਘੁਮਿਆਰਾਂ ਦੇ ਵੀ ਗਧੇ ਚਾਰ ਦਿਨ ਬੰਨੇ ਹੁੰਦੇ ਤੈਂ ਬੰਨ ਲਏ, ਹਾਥੀ ਤਾਂ ਕੀ ਹੋ ਗਿਆ, ਕਹਾਂ ਪਿਓ ਦਰਵਾਜ਼ੇ ਹਾਥੀ ਅੱਗੇ ਆਵੇਗੀ ਤੋਂ ਕੋ, ਇਸੇ ਪ੍ਰਕਾਰ ਸੰਪੈ ਹਾਥੀ ਘੋੜੇ ਆਦਿਕ ਅੱਗੇ
ਕਲਤ ਸੰਪੈ ਹੇਤ ਕਲਤ ਧਨ ਤੇ,
ਸੰਪੈ ਜਿਹੜੀ ਹਾਥੀ ਘੋੜੇ ਆਦਿਕ ਹੈ ਭੂਤੀ, ਤੇ ਕਲਤ ਇਸਤਰੀਆਂ ਰਾਣੀਆਂ ਆਦਿਕ, ਤੇਰਾ ਇਹਨਾਂ ਵਿੱਚ ਮੋਹ ਹੈ, ਮੇਰੇ ਤਾਂ ਰਾਮ ਰਾਜਾ ਹੀ ਨਵੇਂ ਨਿਧੀਆਂ ਹੈ, ਅਸਨ ਬਸਨ ਕਨ ਪੋਂ ਦਾਸੀ ਚੌਮ ਗੁਲਾਮ ਰਸਵਾਏ ਹਨਵਾਹੇ ਜਾਨੀ ਜੇ ਨਾ ਨਿਧ ਕੇ ਨਾਮ, ਸਾਨੂੰ ਤਾਂ ਮਹਾਰਾਜ ਹੀ ਨਵੇਂ ਨਿਧੀਆਂ ਹੈ, ਤੇਰਾ ਪਦਾਰਥਾਂ ਵਿੱਚ ਹਾਥੀ ਘੋੜਿਆਂ ਵਿੱਚ ਤੇ ਭੂਤੀ ਵਿੱਚ ਤੇ ਰਾਣੀਆਂ ਇਸਤਰੀਆਂ ਵਿੱਚ ਤੇਰਾ ਇਹਨਾਂ 'ਚ ਮੋਹ ਲੱਗਾ ਹੋਇਆ, ਸਾਡਾ ਮੋਹ ਨਹੀਂ ਇਹਦੇ 'ਚ ਲੱਗਾ, ਅਸੀਂ ਤਾਂ ਵਾਹਿਗੁਰੂ ਨੂੰ ਸਭ ਕੁਛ ਸਮਝਦੇ ਹਾਂ, ਆਪਦੀ ਭੂਤੀ ਤੇ ਨੌ ਨਿਧੀਆਂ
ਰਹਾਉ ਆਵਤ ਸੰਗ ਨਾ ਜਾਤ ਸੰਗਾ।
ਜਦੋਂ ਜੀਵ ਦੁਨੀਆਂ 'ਚ ਆਉਂਦਾ ਉਦੋਂ ਵੀ ਕੋਈ ਸੰਗੀ ਨਹੀਂ ਹੁੰਦਾ, ਜਦੋਂ ਮਰ ਕੇ ਜਾਂਦਾ ਉਦੋਂ ਵੀ ਕੋਈ ਨਾਲ ਨਹੀਂ ਜਾਂਦਾ ਹੈ, ਪੀ ਆਦਕ
ਬਾਹਾਂ ਪਇਓ ਦਰ ਬੰਦੇ ਹਾਥੀ।
ਕੀ ਹੋ ਗਿਆ ਜੇ ਚਾਰ ਦਿਨ ਹਾਥੀ ਬੂਹੇ ਅੱਗੇ ਬੰਨ ਲਏ, ਕੋਈ ਵੱਡਾ ਤਾਂ ਨਹੀਂ ਬਣ ਗਿਆ ਹੋ।
ਲੰਕਾ ਗੜ ਸੋਨੇ ਕਾ ਪਿਆ,
ਦੇਖ ਲਓ ਲੰਕਾ ਜਿਹੜਾ ਕਿਲਾ ਸੀ ਇਹ ਸੋਨੇ ਦਾ ਬਣਿਆ ਹੋਇਆ ਸੀ, ਉਦਾਰੇ ਦਾ ਕੋਟ ਵੀ ਤੇ ਪਾਕਿਸਤਾਨ ਜਿਹੜਾ ਕਿਲਾ ਸੀ ਇਹ ਸਾਰਾ ਸੋਨੇ ਦਾ ਗੜ ਘੜਿਆ ਹੋਇਆ ਸੀ, ਜਿਹੜਾ ਲੰਕਾ ਕਿਲਾ ਇਹ ਸੋਨੇ ਦਾ ਘੜ ਕੇ ਬਣਾਇਆ ਹੋਇਆ ਸੀ।
ਮੂਰਖ ਰਾਵਣ ਕਿਆ ਲੈ ਗਿਆ,
ਰਾਵਣ ਨੂੰ ਮੂਰਖ ਇਸ ਵਾਸਤੇ ਕਿਹਾ ਹੈ, ਸਾਧ ਸੰਗਤ ਜੀ ਚੌਹਾਂ ਵੇਦਾਂ ਦਾ ਰਾਵਣੀ ਟੀਕਾ ਮਸ਼ਹੂਰ ਹੈ, ਯਜੁਰਵੇਦ ਦਾ ਟੀਕਾ ਦਾਸ ਨੇ ਅੰਬਾਲੇ ਲਕਸ਼ਮਣ ਸਿੰਘ ਪੰਡਿਤ ਦੇ ਪਾਸ ਵੇਖਿਆ ਹੈ, ਉਹ ਯਜੁਰਵੇਦ ਵਿੱਚ ਰਾਵਣੀ ਟੀਕਾ ਸੀ ਲਿਖਤ ਦਾ, ਉਹਨਾਂ ਨੇ ਕਿਹਾ ਇਹ ਹੋਰ ਪੋਥੀਆਂ ਸਾਨੂੰ ਮਿਲੀਆਂ ਨੇ, ਇਸ ਪ੍ਰਕਾਰ ਸਾਧ ਸੰਗਤ ਜੀ ਚੌਹਾਂ ਵੇਦਾਂ ਦਾ ਟੀਕਾ ਰਾਵਣ ਨੇ ਕੀਤਾ, ਪਰ ਫਿਰ ਵੀ ਪਰਾਏ ਘਰ ਨੂੰ ਟੱਕਣ ਦੇ ਥਾਂ ਰਾਮ ਚੰਦਰ ਜੀ ਦੀ ਸੀਤਾ ਨੂੰ ਜੋਗੀ ਬਣ ਕੇ ਚੁਰਾ ਕੇ ਲਿਆਇਆ, ਇਹ ਮੂਰਖ ਰਿਹਾ ਇਸ ਕਰਕੇ, ਇੰਨਾ ਕੁਝ ਕਰਕੇ ਵੀ ਵੇਦਾਂ ਦਾ ਟੀਕਾ ਕਰਕੇ ਵੀ ਫਿਰ ਵੀ ਸਮਝਿਆ ਨਾ ਵੀ ਪਰਾਏ ਘਰ ਨੂੰ ਤੱਕਣਾ ਯੋਗ ਨਹੀਂ। ਇਉਂ ਜਿਸ ਵਕਤ ਸੂਪਨਕਾ ਦਾ ਨੱਕ ਕੰਨ ਵੱਢਿਆ ਸੀ, ਉਹ ਵਰਨ ਨੂੰ ਕਹਿੰਦੀ ਸੀ ਰਾਮ ਚੰਦਰ ਨੂੰ, ਰਾਮ ਚੰਦਰ ਨੂੰ ਕਿਹਾ ਲਕਸ਼ਮਣ ਨੂੰ ਤੂੰ ਵਰ ਲੈ, ਲਕਸ਼ਮਣ ਜਤੀ ਸੀ, ਉਸ ਨੂੰ ਸਹਿਮਤ ਕਰਨ ਤੋਂ ਨਾਕਾਂ ਨੂੰ ਵੱਢ ਦਿੱਤਾ। ਜੋ ਨਾਕਾਂ ਨੂੰ ਵਢਾ ਕੇ ਗਈ ਸੂਪ ਨਾਕਾਂ ਕੁਝ ਵੀ ਨਾ ਰਾਵਣ ਨੇ ਕਿਹਾ। ਫਿਰ ਕਹਿੰਦੀ ਮੈਂ ਤੇਰੇ ਵਾਸਤੇ ਇੱਕ ਇਸਤਰੀ ਲੈਣ ਗਈ ਸੀ, ਬੜੀ ਸੋਹਣੀ ਹੈ, ਸੁਣ ਕੇ ਰਾਵਣ ਜੋਗੀ ਬਣ ਕੇ ਗਿਆ ਸੀ ਲਾਲਚੀ। ਇਉਂ ਐਸਾ ਮੂਰਖ ਰਾਵਣ ਰਿਹਾ, ਉਹ ਕੀ ਲੈ ਕੇ ਗਿਆ ਦੁਨੀਆਂ ਚੋਂ? ਚਾਰ ਰੁੱਤੀਆਂ ਮੂੰਹ ਚ ਸਵੈਣਾ ਪਾਉਣ ਨੂੰ ਵੀ ਅੰਤ ਨੂੰ ਨਾ ਮਿਲਿਆ। ਭਵਿੱਖ ਨੂੰ ਲੰਕਾ ਰਾਮ ਚੰਦਰ ਜੀ ਨੇ ਜੋ ਦੇ ਦਿੱਤੀ ਸੀ, ਸਰੀਕ ਜਾਣ ਕੇ ਉਹਨਾਂ ਤੋਂ ਮੰਗ ਨਹੀਂ ਸਕਿਆ।
ਕਹਿ ਕਬੀਰ ਕਿਸ ਗੁਣ
ਵਿਚਾਰ, ਪਰ ਪਰਉਪਕਾਰ ਪਰਮੇਸ਼ੁਰ ਦੇ ਗੁਣਾਂ ਦੀ ਵਿਚਾਰ ਕਰ, ਕਿੱਡੇ ਉਪਕਾਰ ਮਾਰਨ ਕੀਤੇ ਹੈ, ਉਹਦੇ ਗਿਆਨ ਆਦਿ ਗੁਣਾਂ ਦੀ ਵਿਚਾਰ ਵੀ ਕਰ ਲੈ।
ਚੱਲੇ ਜੁਆਰੀ ਦੋਏ ਹੱਥ ਝਾੜ,
ਦੇਖ ਲਾ ਜੂਏ ਬਾਜ ਜਿਹੜੇ ਦੋਵੇਂ ਹੱਥ ਝਾੜ ਕੇ ਖਾਲੀ ਉੱਠ ਕੇ ਤੁਰ ਜਾਂਦੇ ਹੈ। ਐ ਜੂਏ ਬਾਜਾਂ ਵਾਂਗੂ ਮਨੁੱਖਾ ਜਨਮ ਨੂੰ ਵਿਸ਼ਿਆਂ ਦੀ ਕੁਸੰਗਤ ਦਾ ਲਾ ਲਾ ਕੇ, ਕੋਈ ਵੇਖਣ ਚ, ਕੋਈ ਸੁੰਘਣ ਚ, ਕੋਈ ਸਪਰਸ਼ ਵਿੱਚ, ਇਹ ਜੂਏ ਬਾਜਾਂ ਵਾਂਗੂ ਦੋਵੇਂ ਹੱਥ ਝਾੜ ਕੇ ਇੱਥੋਂ ਚਲਿਆ ਜਾਵੇਗਾ। ਨਾਲ ਤੇਰੇ ਕੋਈ ਪਦਾਰਥ ਨਹੀਂ ਜਾਣਾ। ਤੂੰ ਇਉਂ ਕਰ, ਜੂਏ ਬਾਜਾਂ ਵਾਂਗੂ ਦੋਵੇਂ ਹੱਥ ਝਾੜ ਕੇ ਨਾ ਜਾ, ਪਹਿਲਾਂ ਹੀ ਦੋਵੇਂ ਹੱਥਾਂ ਨੂੰ ਝਾੜ ਦੇ ਮਨ ਤੇ ਬੁੱਧ ਨੂੰ। ਜੁਆਰੀ ਜਿਵੇਂ ਜਾਂਦੇ ਆ ਖਾਲੀ, ਐਂ ਦੁਨੀਆਂ ਚੋਂ ਜਾਣਾ ਹੈ, ਇਸ ਕਰਕੇ ਇਹਨਾਂ ਵਿਸ਼ਿਆਂ ਦੀ ਸੰਗਤ ਛੱਡ ਦੇ, ਦੋਵੇਂ ਹੱਥਾਂ ਨੂੰ ਝਾੜ ਦੇ, ਛੱਡ ਦੇ ਇਹਨਾਂ ਦਾ ਪੱਸਾ, ਤੇ ਨਹੀਂ ਤਾਂ ਦੋਵੇਂ ਜਮਦੂ ਤੇਰੇ ਹੱਥ ਝਾੜ ਦੇਣਗੇ, ਅੰਤ ਨੂੰ ਚਿਖਾ ਚ ਪੈ ਕੇ ਵੀ ਸਾੜੀ ਜਾਣੇ ਹੈ। ਸੂਖਮ ਸਰੀਰ ਦੇ ਹੱਥਾਂ ਨੂੰ ਜਮਦੂਤਾਂ ਨੂੰ ਝਾੜਨਾ, ਤੈਨੂੰ ਡੰਡ ਦੇਣਗੇ।